गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत विजय सिंह आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। अठवां कांड। भाई विजय सिंह जी उस बन विच भजन सिमरन विच समा बिता रहे सन कि जिथे पंडित जी ने उन्होंने अडोल वसेबे विच जा पत्थर सिटिया। पर दिल का पक्का मर्द ऐसिया गल्लां नू बिदने वाला नहीं सी। पुरोहित नू तोर के आटा मुल लिया के प्रसाद पकवाया ते छकिया और फिर सारा टब्बर अपनी किरत लगा। वो ए सी के दिन भर तिने जने पिलछी दे टोकरे टोकरियां बनाउंदे, दुए तीए दिन विजय सिंह रंगणा दे वेस विच नगर जा के वेचदार पैसे वट के टब्बर दा गुजारा तोड़दा सी। त्रै चार आने दी कार रोज़ हो जांदी सी जो उन्हां संतोखियां लई बड़ी हुंदी सी। कैसी अचरज दशा है कि सिख उस समय राज भागां नूं छड के कंगालताई और कैदां देश निकाले ते डाढ़े कष्टां विच पै के सिखी धर्म दा निर्वाह करदे सन। उन्हां दे पूर्णियां ते सब सिखां नूं टुरना चाहिए। सिखी धारण ते निभाउण विच ही अपनी कल्याण ते पंथ दी ताकत है। पुरोहित दे विदा होण तों तीसरे दिन सूरज ढले सिंह जी शहर विच टोकरियां वेचण गए। पिछे शील कौर ते भुजंगी अपनी कारे लगे होए निक्कियां निक्कियां गल्लां कर रहे हन। पुत्तर, मां जी ये ब्राह्मण मैनू चंगा नहीं लगा। मां, काका जी क्यों? पुत्तर, मां जी ये पता नहीं क्यों पर अखां नूं पाया नहीं। मां, बरखुरदार कल तेरे पिता जी ने कथा कीती सी और ये दसिया सी कि जात करके किसी नूं भला बुरा जानना साढ़े धर्म भी ठीक नहीं और ना ही रूप करके किसी नूं चंगा मंदा समझना भली गल है। चंगियाई ते मंदियाई कर्मा करके हुंदी है, जिस दे कर्म नीच ओ आप भी नीच। पुत्र, फिर मां जी तुरका नाल क्यों सिंह लड़दे हन? मां, काका जी इसलिए नहीं कि वह तुरक हैं जां वह धर्म करके मुसलमान हैं जां रंग दे काले चिट्टे जां सूरत दे कोजे के सोजे हैं, पर इसलिए कि इस वेले राज तुरकां यानी मुगलां दा है। उन्हां दे कर्म मंदे हैं, करतार ने उन्हां नूं राज दिता है और वह राज अन्याय दा करदे हैं, धर्म और न्याय दा राज नहीं करदे। बिन दोषियां नूं मारदे और अनाथां पर जुल्म करदे हैं। पुत्र, ठीक है पर मां जी फिर भी मैनू ब्राह्मण चंगा नहीं लगा। खबरे, मां जी उसते कर्म खोटे ही होण। मां, तू कोई खोटा कर्म कर दे उसनू डिठा है? पुत्र, नहीं जी। मां, फिर क्यों उसनू बुरा समझदे हो? लाल जी, निरा शक करना चंगा नहीं। पक्की खबर बिना किसी नू बुरा कहना भलियां दा काम नहीं। पुत्र, मां जी मेरे जी विच पक्की गल बह गई है, किसे तरह नहीं उठती। मां ने मोचूणी होके, मेरे लाल तेरे जी विच शक वड़ गया है, ये मनुख दा पारा वैरी है, हिरदे नू खराब कर देंदा है, हिरदे दे सिंघासन नू परमेश्वर दे विराजमान होण दे लायक नहीं रहण देंदा। बच्चा जीओ, ये आत्मक रोग है। आ गुरु साहिब अगे प्रार्थना करिए जो रोग कटिया जाए। कम छड़ के मां पुत्र कुटिया दे अंदर गए और हाथ जोड़ के मां ने बच्चे वास्ते बेनती कीती, हे अकाल पुरख करुणामय जगदीश्वर, ए तेरा न्याणा बालक है, इस दे हिरदे विच शक वड़ गया है, सानू निमाणियां नू कोई चारा नहीं लभदा कि जिस करके इस दुख दा इलाज कीता जावे, तेरी शरण पया, सो किरपा करके अपनी मेहर दे जल नाल इस दास दे हिरदे नूं शक ते सूख तों धो देवो और निर्मल कर देवो। सब ने आसरियां दा तू आसरा है, तेरे बाद साडा कोई नहीं। जिकुर भयानक बन्ना विच डरावणे पशुआं तों साड़ी रख्या करदे हो, संसार दे सारे पापां तों इवें साडे मन दी रख्या करो और साडे मनां नूं सुथरा करके अपने चरणां दे लायक सिंघासण बनाओ। इस प्रकार दी प्रार्थना करके जां सिंघणी ने नेत्र खोले, तद कन्ना विच इक रोले दी आवाज़ पई, हा ना मार, मैं झूठा नहीं हाँ, हा तरस कर, तरस हुण नेड़े है, ਉਈ ਹਾਏ ਨੇੜੇ ਹਾਂ ਨੇੜੇ ਹਾਏ ਨਾ ਮਾਰ ਮਰ ਗਿਆ ਗਰੀਬ ਮਰ ਗਿਆ ਹਾਂ ਰਾਮ ਰਾਮ ਹਾਂ ਰਾਮ ਹਾਂ ਰਾਮ ਹਾਂ ਰਾਮ। ਝੁੱਗੀ ਦੀ ਇੱਕ ਚੀਤ ਥਾਣੀ ਸਿੰਘਣੀ ਨੇ ਨਜ਼ਰ ਭਰ ਕੇ ਡਿੱਠਾ ਤਾਂ ਕੀ ਨਜ਼ਰ ਪਿਆ, ਇੱਕ ਪਤਲੇ ਜਿਹੇ ਮਨੁੱਖ ਨੂੰ ਇੱਕ ਤੁਰਕ ਪਿਆਦੇ ਨੇ ਫੜਿਆ ਹੈ, ਦੋਹਾਂ ਨੇ ਬਾਹਾਂ ਫੜ ਰੱਖੀਆਂ ਹਨ, ਅਰ ਇੱਕ ਜਣਾ ਚੁਪੇੜਾ ਮਾਰਦਾ ਅਤੇ ਕਹਿੰਦਾ ਹੈ, ਮਰਦੂਦ ਕੰਢਿਆਂ ਵਿੱਚ ਘਸੀਟ ਕੇ ਸਾਨੂੰ ਖਰਾਬ ਕੀਤਾ, ਸਾਰਾ ਬਦਨ ਸਾਡਾ ਛਿਲ ਗਿਆ, ਜਿਸ ਨੂੰ ਮਾਰ ਪੈਂਦੀ ਹੈ ਉਹ ਵਾਸਤੇ ਪਾਉਂਦਾ ਹੈ ਕਿ ਮੈਨੂੰ ਛੱਡੋ ਤਾਂ ਤੁਹਾਨੂੰ ਪਤਾ ਦੱਸਾਂ, ਮੈਨੂੰ ਨਿਸ਼ਾਨੀਆਂ ਮਿਲ ਗਈਆਂ ਹਨ, ਕੋਈ ਕਦਮਾਂ ਦੀ ਕਸਰ ਹੈ, ਪਰ ਉਹ ਇੱਕ ਨਹੀਂ ਸੁਣਦੇ। ਸਿੰਘਣੀ ਦੇ ਨੂਰੀ ਚਿਹਰੇ 'ਤੇ ਵੱਟ ਅਤੇ ਵੱਟ ਪੈਣ 'ਤੇ ਬਦਲਣ ਲੱਗੇ, ਜਿਕੁਰ ਅਡੋਲ ਸਮੁੰਦਰ ਦੀ ਠਹਿਰੀ ਹੋਈ ਤਲ ਪਰ ਝੱਖੜ ਝੁੱਲਣ ਤੋਂ ਪਹਿਲੇ ਲਹਿਰਾਂ ਦੀਆਂ ਤੀਵੜੀਆਂ ਪੈਣੀਆਂ ਆਰੰਭ ਹੁੰਦੀਆਂ ਹਨ। ਡੂੰਘੀ ਨੀਜ ਲਾਉਣ ਔਰ ਸਾਹ ਵੱਟ ਕੇ ਸੁਣਨ ਤੋਂ ਬਹਾਦਰ ਇਸਤਰੀ ਆਉਣ ਵਾਲੀ ਹੋਣੀ ਨੂੰ ਸਮਝ ਗਈ ਔਰ ਪੁੱਤਰ ਨੂੰ ਛਾਤੀ ਨਾਲ ਲਾ ਕੇ ਬੋਲੀ, ਪੁੱਤਰ ਬ੍ਰਾਹਮਣ ਸੱਚਮੁੱਚ ਦੁਸ਼ਟ ਹੈ, ਦਿਲ ਤਾਂ ਮੇਰਾ ਵੀ ਕਾਬਰਦਾ ਰਿਹਾ ਹੈ, ਪਰ ਮੈਂ ਆਪਾ ਸੰਭਾਲਦੀ ਰਹੀ ਹਾਂ, ਤੂੰ ਸੱਚਾ ਹੈ, ਲੈ ਹੁਣ ਤਕੜਾ ਹੋ, ਹੁਣ ਬਹਾਦਰੀ ਦਾ ਵੇਲਾ ਔਰ ਪਿਤਾ ਦੇ ਉਪਦੇਸ਼ਾਂ ਨੂੰ ਸਫਲ ਕਰਨ ਦਾ ਸਮਾਂ ਹੈ, ਔਰ ਆ ਪਹਿਲੇ ਅਰਦਾਸ ਕਰੀਏ। ਝੱਟ ਦੋਵੇਂ ਹੱਥ ਜੋੜ ਖਲੋਤੇ, ਹੇ ਕਲਗੀਧਰ ਫੌਜਾਂ ਦੇ ਵਾਲੀ ਗੁਰੂ, ਹੇ ਦੀਨਾ ਬੰਧੂ ਅਕਾਲ ਪੁਰਖ, ਇਸ ਵੇਲੇ ਆਪ ਦੇ ਭਾਣੇ ਵਿੱਚ ਸ਼ਤਰੂ ਦਲ ਸਿਰ ਚੜ ਆਇਆ ਹੈ ਔਰ ਹੱਥੋਂ ਹੱਥ ਟਾਕਰਾ ਆ ਪਿਆ ਹੈ, ਮੈਂ ਨਿਰਬਲ ਤੀਵੀ ਅਤੇ ਇਹ ਅਣਜਾਣਾ ਬਾਲ ਹੈ, ਮੁਕਾਬਲਾ ਬੁਰਛਿਆਂ ਦਾ ਹੈ, ਤੂੰ ਪਤਤ ਪਾਵਨ ਅਤੇ ਗਰੀਬਾਂ ਦਾ ਸਹਾਈ ਹੈ, ਇਸ ਵੇਲੇ ਆਪਣਾ ਬਲ ਬਖਸ਼ ਜੋ ਵੈਰੀ ਦਲ ਦਾ ਟਾਕਰਾ ਕਰੀਏ, ਜਿੰਦ ਜਾਏ ਤਾਂ ਜਾਏ ਡਰ ਨਹੀਂ ਪਰ ਧਰਮ ਬਚਾਈਏ, ਮਰ ਜਾਈਏ ਪਰ ਧਰਮ ਨਾ ਹਾਰੀਏ। ਅਰਦਾਸ ਕਰ ਹਟੀ ਤਦ ਪਤਾ ਲੱਗਾ ਕਿ ਵੈਰੀਆਂ ਨੇ ਝੁੱਗੀ ਲੱਭ ਲਈ ਹੈ, ਪੁੱਤਰ ਨੂੰ ਬੋਲੀ, ਕਾਕਾ ਝੱਬਦੇ ਹੋ ਕੋਈ ਸ਼ਸਤਰ ਫੜ ਲੈ ਔਰ ਤਕੜਾ ਹੋ, ਤੁਰਕਾਂ ਨੂੰ ਵੇਖ ਕੇ ਡਰ ਨਾ ਜਾਵੀਂ, ਦਿਲ ਖੋਲ੍ਹ ਕੇ ਲੜੀ, ਜੇ ਮੈਂ ਮਰ ਵੀ ਗਈ ਤਾਂ ਹੌਸਲਾ ਨਾ ਛੱਡੀ, ਪ੍ਰਾਣ ਦੇ ਦੇਈਂ ਪਰ ਸ਼ਸਤਰ ਨਾ ਦੇਵੀਂ, ਸੁਲਹਿ ਨਾ ਮੰਨੀ, ਸਾਡੀ ਮਦਦ ਅਤੇ ਗੁਰੂ ਜੀ ਹਨ। ਸ਼ੇਰ ਦਿਲ ਬਾਲਕ ਨੇ ਪਹਿਲੇ ਉਹ ਬੰਦੂਕ ਚੁੱਕੀ ਜੋ ਹਰ ਵੇਲੇ ਭਰੀ ਹੋਈ ਘਰ ਪਈ ਰਹਿੰਦੀ ਸੀ ਕਿ ਮਤਾਂ ਕੋਈ ਲੋੜ ਪੈ ਜਾਏ ਤਾਂ ਭਰਦਿਆਂ ਚਿਰ ਨਾ ਲੱਗੇ, ਔਰ ਨਾਲ ਕਟਾਰ ਅਤੇ ਢਾਲ ਫੜ ਲਈ, ਮਾਤਾ ਨੇ ਤਲਵਾਰ ਅਤੇ ਢਾਲ ਲੈ ਲਈ ਔਰ ਦੋਵੇਂ ਵਿਹੜੇ ਵਿੱਚ ਆ ਖਲੋਤੇ। ਇਸ ਵੇਲੇ ਵੈਰੀ ਵੀ ਪਹੁੰਚ ਪਏ ਸਨ, ਉਹਨਾਂ ਨੂੰ ਦੇਖਦੇ ਹੀ ਸਿੰਘਣੀ ਨੇ ਠਰੰਮੇ ਪਰ ਬਲ ਨਾਲ ਪੁੱਛਿਆ, ਕੌਣ ਹੋ? ਪੁੱਤਰ, ਅਸੀਂ ਸਿਪਾਹੀ ਹਾਂ, ਤੁਹਾਨੂੰ ਪਕੜਨ ਲਈ ਆਏ ਹਾਂ, ਖੁਸ਼ੀ ਨਾਲ ਆ ਜਾਓ ਤਾਂ ਵਾਹ ਵਾਹ, ਨਹੀਂ ਤਾਂ ਜਬਰਨ ਪਕੜ। ਪਕੜ ਅਜੇ ਸਿਪਾਹੀ ਦੇ ਮੂੰਹ ਵਿੱਚ ਹੀ ਸੀ ਕਿ ਭੁਜੰਗੀ ਦੀ ਬੰਦੂਕ ਦਾ ਘੋੜਾ ਦਬੀਚਿਆ ਔਰ ਮੱਥੇ ਦੇ ਵਿੱਚ ਨਿਸ਼ਾਨਾ ਵੱਜਾ, ਫੜਕ ਦੀ ਲੋਥ ਹੇਠਾਂ ਡਿੱਗੀ। ਪਰੋਏ ਧੋਰੀ ਤਾਂ ਦੂਰ ਜਾ ਲੁੱਕੇ ਅਤੇ ਬਾਕੀ ਦੇ ਚਾਰ ਸਿਪਾਹੀ ਹੁਣ ਰੋਹ ਨਾਲ ਭਰ ਕੇ ਅੱਗੇ ਵਧੇ। ਇਹਨਾਂ ਸਿਪਾਹੀਆਂ ਪਾਸ ਕੇਵਲ ਤਲਵਾਰਾਂ ਹੀ ਸਨ, ਕਿਉਂਕਿ ਬ੍ਰਾਹਮਣ ਦੇ ਖਬਰ ਦੇਣ ਪਰ ਕਿ ਉਹ ਸਾਧੂ ਲੋਕ ਹਨ, ਕਿਸੇ ਨੂੰ ਇਸ ਟਾਕਰੇ ਦੀ ਆਸ ਨਹੀਂ ਸੀ। ਹੁਣ ਸਿਪਾਹੀ ਵਾਲ ਟੱਪਣ ਲੱਗਾ ਤਦ ਕੌਰਾਂ ਦੇ ਸ਼ੇਰ ਹੱਥ ਨੇ ਵੱਧ ਕੇ ਤਲਵਾਰ ਦਾ ਅਜਿਹਾ ਵਾਰ ਕੀਤਾ ਕਿ ਉਸਦੇ ਮੋਢੇ ਪਰ ਲੱਗਾ ਔਰ ਮੂੰਹ ਦਾ ਹੋ ਕੇ ਵਾੜ 'ਤੇ ਡਿੱਗਾ। ਅੱਗੋਂ ਹੁਜਕ ਕੇ ਕੋਰਾਂ ਦੀ ਤਲਵਾਰ ਫਿਰ ਵੱਜੀ ਔਰ ਗਰਦਨ ਨੂੰ ਚੀਰ ਗਈ। ਬਾਕੀ ਦੇ ਤਿੰਨ ਸਿਪਾਹੀ ਖੜਕਾ ਭੰਨ ਕੇ ਅੰਦਰ ਵੜੇ ਔਰ ਸਾਡੀ ਸ਼ੇਰਨੀ ਪਰ ਹਾਥੀ ਵਾਂਗ ਭੱਜ ਕੇ ਪਏ। ਇੰਨੇ ਚਿਰ ਵਿੱਚ ਭੁਜੰਗੀ ਨੇ ਦੂਜੀ ਵੇਰ ਬੰਦੂਕ ਭਰ ਲਈ ਸੀ, ਫੁਰਤੀ ਨਾਲ ਅੰਦਰ ਵਾਰ ਓਲੇ ਵਿੱਚੋਂ ਹੀ ਸਰ ਕੀਤੀ ਤਾਂ ਇੱਕ ਹੋਰ ਦੀ ਛਾਤੀ ਵਿੱਚ ਲੱਗੀ ਔਰ ਬੰਦੂਕ ਸੁੱਟ ਕੇ ਬਹਾਦਰ ਬੱਚੇ ਨੇ ਆਪਣੀ ਘਿਰੀ ਹੋਈ ਮਾਤਾ ਦੇ ਇੱਕ ਹੋਰ ਵੈਰੀ ਦੀ ਲੱਤ 'ਤੇ ਕਟਾਰ ਮਾਰੀ, ਜਿਸ ਦੀ ਸੱਟ ਨਾਲ ਉਹ ਢਹਿ ਪਿਆ। ਇਸ ਪੁਰਖ ਦੀ ਸਿੱਖੀ ਹੋਈ ਤਲਵਾਰ ਦੀ ਪੜਤ ਔਰ ਪੈਰਾਂ ਦੀ ਚੌਕੜੀ ਐਸੀ ਬਲ ਵਾਲੀ ਸੀ ਕਿ ਸ਼ੀਲ ਕੌਰ ਦੇ ਬਚਣ ਦੀ ਸੂਰਤ ਨਾ ਦਿਸੀ, ਪਰ ਇਹ ਸਿਪਾਹੀ ਜਦ ਡਿੱਗਾ ਹੈ ਉਹ ਦੂਜੇ ਜਵਾਨ ਦੀ ਤਲਵਾਰ ਸ਼ੀਲ ਕੌਰ ਪਰ ਤੁਲਵੇਂ ਹੱਥ ਦੀ ਪਈ। ਤਲਵਾਰ ਅੱਗੇ ਕਰਕੇ ਵੀਰਾਂ ਨੇ ਵਾਰ ਤਾਂ ਰੋਕਿਆ ਪਰ ਆਪਣੀ ਤਲਵਾਰ ਟੁੱਟ ਗਈ, ਭੱਜ ਕੇ ਅੰਦਰ ਗਈ ਤਾਂ ਬੰਦੂਕ ਚੁੱਕ ਕੇ ਡਾਂਗ ਵਾਂਗ ਹੀ ਉਲਾਰ ਕੇ ਪਈ। ਪਰ ਇਸ ਫੁਰਤੀ ਦੇ ਹੁੰਦਿਆਂ ਵੀ ਸਿਪਾਹੀ ਨੇ ਭੁਜੰਗੀ ਨੂੰ ਘਾਇਲ ਕਰ ਲਿਆ ਸੀ, ਜੇ ਕਦੀ ਦੂਜਾ ਵਾਰ ਪੈਂਦਾ ਤਾਂ ਸ਼ੇਰ ਬੱਚਾ ਗੁਰਪੁਰੀ ਸਿਧਾਰਦਾ, ਪਰ ਨਹੀਂ, ਭੂਏ ਹੋਈ ਹੋਈ ਸਿੰਘਣੀ ਦਾ ਬੰਦੂਕ ਦਾ ਕੁੰਦਾ ਉਸਦੇ ਹੱਥ ਪਰ ਐਸਾ ਪਿਆ ਕਿ ਤਲਵਾਰ ਢਹਿ ਪਈ ਔਰ ਉਹ ਇਸ ਅਚਾਨਕ ਸੜ ਦੇ ਸਦਮੇ ਤੋਂ ਘਾਬਰ ਕੇ ਪਿੱਛੇ ਗਿੱਚੀ ਮਰੋੜ ਕੇ ਫੁਰਤੀ ਨਾਲ ਤਲਵਾਰ ਫੜਨ ਦੇ ਯਤਨ ਵਿੱਚ ਲਪਕਿਆ ਹੀ ਸੀ ਕਿ ਘਾਇਲ ਬਾਲਕ ਨੇ ਸੱਜੇ ਪਾਸਿਓਂ ਕਟਾਰ ਔਰ ਖੱਬੇ ਪਾਸਿਓਂ ਜ਼ਖਮੀ ਸਿੰਘਣੀ ਨੇ ਬੰਦੂਕ ਦਾ ਇੱਕ ਭਰਵਾਂ ਵਾਰ ਕੀਤਾ ਜਿਸ ਨਾਲ ਉਹ ਤੈਅ ਕਰਦਾ ਧਰਤੀ ਪੁਰ ਡਿੱਗਾ। ਲਹੂ ਦੇ ਫੁਹਾਰੇ ਛੁੱਟ ਪਏ। ਹੁਣ ਪੰਜੇ ਵੈਰੀ ਲੈ ਲਏ, ਤਿੰਨ ਤਾਂ ਮਰ ਚੁੱਕੇ ਸਨ, ਚੌਥਾ ਜਿਸਨੂੰ ਗੋਲੀ ਛਾਤੀ ਵਿੱਚ ਲੱਗੀ ਸੀ ਅਟਕੋਰੇ ਲੈ ਜਿੰਨ ਤੋੜ ਰਿਹਾ ਸੀ ਅਤੇ ਜਿਸ ਦੀ ਟੰਗ ਟੁੱਟੀ ਸੀ ਉਹ ਜੀਵਦਾ ਸੀ, ਤੁਰਨ ਜੋਗਾ ਤਾਂ ਨਹੀਂ ਸੀ ਪਰ ਦਾਅ ਤਕਾਉਂਦਾ ਸੀ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਲਵਾਂ। ਛੇਕੜ ਹੀਲਾ ਕੀਤਾ, ਰੋ ਰੋ ਕੇ ਪਾਣੀ ਮੰਗਣ ਲੱਗ ਗਿਆ। ਸਿੱਖਾਂ ਦਾ ਹਿਰਦਾ ਹਰ ਵੇਲੇ ਸੱਚੀ ਦਇਆ ਨੂੰ ਤਿਆਰ ਰਹਿੰਦਾ ਹੈ। ਉਸਨੂੰ ਲਾਚਾਰ ਜਾਣ ਕੇ ਸ਼ੀਲ ਕੌਰ ਨੇ ਅੰਦਰੋਂ ਜਲ ਲਿਆਂਦਾ। ਜਲ ਉਸਦੇ ਮੂੰਹ ਵਿੱਚ ਪਾਉਣ ਲੱਗੀ ਤਦ ਉਸਨੇ ਸੱਜਾ ਹੱਥ ਆਪਣੀ ਕਬਾਹ ਦੇ ਅੰਦਰ ਛੁਰੀ ਪੁਰ ਪਹੁੰਚਾਇਆ। ਸ਼ੀਲ ਕੌਰ ਦੀ ਖਿੜਕੇ ਵੱਲ ਪਿੜ ਸੀ ਪਰ ਉਸਦਾ ਪਤੀ ਹੁਣ ਪਹੁੰਚ ਪਿਆ ਸੀ। ਉਸਨੇ ਘਰ ਜੋ ਹੋਣੀ ਵਰਤ ਰਹੀ ਸੀ ਇਸ ਦੀ ਸੁੰਦਕ ਸ਼ਹਿਰੋਂ ਹੀ ਸੁਣ ਪਾਈ ਸੀ ਅਤੇ ਛੇਤੀ ਛੇਤੀ ਘਰ ਆਇਆ ਸੀ। ਅਰਵਾੜਪੁਰ ਮੁਰਦੇ ਪਏ ਦੇਖ ਕੇ ਜਾਣ ਲਿਆ ਸਾਸੂ ਕਿ ਭਾਣਾ ਵਰਤ ਗਿਆ ਹੈ। ਹੁਣ ਸਾਹ ਵੱਟ ਕੇ ਅੰਦਰ ਤੱਕ ਰਿਹਾ ਸੀ ਕਿ ਉਸ ਨੂੰ ਵੋਟੀ ਅਰ ਪੁੱਤਰ ਦੁਸ਼ਟ ਨੂੰ ਜਲ ਦੇਂਦੇ ਦਿਸ ਪਏ। ਅਰ ਵੈਰੀ ਦਾ ਸੱਜਾ ਹੱਥ ਝਾਗੇ ਦੇ ਅੰਦਰ ਦੇਖ ਕੇ ਸਿੰਘ ਜੀ ਦਾ ਤਜਰਬੇਕਾਰ ਮਨ ਸਾਰੀ ਗੱਲ ਸਮਝ ਗਿਆ। ਇਹ ਕੰਮ ਸਾਰਾ ਅੱਧੇ ਮਿੰਟ ਦਾ ਵੀ ਨਹੀਂ ਸੀ। ਹਰਨ ਦੀ ਫੁਰਤੀ ਵਾਂਗੂ ਛਾਲ ਮਾਰ ਕੇ ਸਿੰਘ ਜੀ ਨੇ ਸਿਪਾਹੀ ਦਾ ਨਿਕਲਦਾ ਹੱਥ ਜ਼ੋਰ ਨਾਲ ਨੱਪਿਆ ਕਿ ਛੁਰੀ ਦੀ ਨੋਕ ਦੇ ਸਿਵਾ ਕੋਰਾਂ ਨੂੰ ਹੋਰ ਰੱਤਾਂ ਨਾ ਛੋਇਆ। ਉੱਧਰ ਭੁਜੰਗੀ ਨੇ ਸਿਪਾਹੀ ਦੇ ਹੱਥ ਕਟਾਰ ਔਰ ਉਸਦੇ ਹੱਥ ਨੂੰ ਪਿਤਾ ਦੇ ਹੱਥ ਵਿੱਚ ਕੈਦੀ ਔਰ ਮਾਤਾ ਨੂੰ ਨੋਕ ਲੱਗਣ ਅਤੇ ਲਹੂ ਵਗਣ ਦਾ ਹਾਲ ਵੇਖ ਕੇ ਆਪਣੀ ਕਟਾਰ ਚਲਾਈ ਔਰ ਉਸਦੇ ਮੋਢੇ ਵਿੱਚ ਕਾਰੀ ਘਾਉ ਲਾ ਦਿੱਤਾ। ਹੁਣ ਸਿੰਘ ਜੀ ਨੇ ਸਾਰੇ ਮੁਰਦੇ ਚੰਗੀ ਤਰ੍ਹਾਂ ਡਿੱਠੇ ਔਰ ਸਭ ਜਿੰਦਹੀਨ ਪਾਏ। ਛੇਕੜਲੇ ਦੀ ਮੌਤ ਅਜੇ ਨਹੀਂ ਸੀ ਆਈ। ਸਿੰਘ ਜੀ ਨੇ ਉਸਦੀ ਤਲਾਸ਼ੀ ਲੈ ਕੇ ਉਸਦੀ ਮਲਮ ਪੱਟੀ ਕੀਤੀ, ਫਿਰ ਜਲ ਪਿਲਾ ਕੇ ਕਿਹਾ, ਬਈ ਮਿੱਤਰਾ ਸਾਨੂੰ ਸਾਰਾ ਹਾਲ ਸੱਚੋ ਸੱਚ ਸੁਣਾ ਦੇ। ਇਸ ਸਿਪਾਹੀ ਨੇ ਜੋ ਜਾਤ ਦਾ ਮੁਗਲ ਔਰ ਮਸ਼ਹੂਰ ਬਲੀ ਸੀ, ਐਸੇ ਵੈਰੀਆਂ ਨੂੰ ਦੇਖ ਕੇ ਜਿਨ੍ਹਾਂ ਦੇ ਬੱਚੇ ਅਤੇ ਤ੍ਰੀਮਤਾਂ ਪੰਜ ਸਿਪਾਹੀਆਂ 'ਤੇ ਭਾਰੂ ਹੋ ਪੈਣ, ਫਿਰ ਦਿਆਲ ਐਸੇ ਹੋਣ ਕੇ ਵੈਰੀ ਜ਼ਖਮ ਨੂੰ ਕਤਲ ਕਰਨ ਦੀ ਥਾਂ ਜਲ ਦੇਣ ਅਤੇ ਮਲਮ ਪੱਟੀਆਂ ਕਰਨ, ਦਿਲ ਵਿੱਚ ਉਹਨਾਂ ਦਾ ਧੰਨਵਾਦ ਮੰਨਿਆ ਔਰ ਇਉਂ ਹਾਲ ਕਹਿ ਸੁਣਾਇਆ। ਇੱਕ ਸੂਈਏ ਨੇ ਜੋ ਲਾਹੌਰ ਦਾ ਵਾਸੀ ਹੈ, ਅੱਜ ਸਾਡੇ ਹਾਕਮ ਸਾਹਿਬ ਨੂੰ ਪਤਾ ਦਿੱਤਾ ਸੀ ਕਿ ਫਲਾਣੇ ਜੰਗਲ ਵਿੱਚ ਸਿੱਖ ਰਹਿੰਦੇ ਹਨ। ਉਸ ਦੀ ਤਕਰੀਰ ਯਾਨੀ ਗੱਲਬਾਤ ਐਸੀ ਸੀ ਕਿ ਹਾਕਮ ਸਾਹਿਬ ਨੂੰ ਯਕੀਨ ਆ ਗਿਆ। ਸਾਨੂੰ ਹੁਕਮ ਦਿੱਤੋ ਕਿ ਜਾਓ ਨਾਲ ਅਤੇ ਉਹਨਾਂ ਨੂੰ ਪਕੜ ਲਿਆਓ। ਅਸੀਂ ਪੰਜ ਜਾਣੇ ਉਸ ਸੂਏ ਦੇ ਨਾਲ ਆਏ। ਦੁਪਹਿਰ ਤੋਂ ਟੱਕਰਾਂ ਮਾਰ ਮਾਰ ਔਰ ਜੰਗਲ ਦੇ ਕੰਡਿਆਂ ਨਾਲ ਖਿਸੜੀਚ ਕੇ ਐਸੇ ਥੱਕੇ ਕਿ ਅਸਾਂ ਸੂਏ ਨੂੰ ਝੂਠਾ ਜਾਣ ਕੇ ਉਸਨੂੰ ਮਾਰਨ ਦਾ ਮਨਸੂਬਾ ਕੀਤਾ, ਪਰ ਉਸਦੀ ਜੀਭ ਕੁਝ ਐਸੀ ਚਿਕਨੀ ਔਰ ਚੋਪੜੀ ਹੋਈ ਹੈ ਕਿ ਆਦਮੀ ਦੇ ਜੀਭ ਵਿੱਚ ਐਵੇਂ ਤਰਸ ਆ ਜਾਂਦਾ ਹੈ। ਸੋ ਕਿੰਨਾ ਚਿਰ ਟੱਕਰਾਂ ਮਾਰ ਮਾਰ ਕੇ ਅਸਾਂ ਇਹ ਥਾਂ ਲੱਭਾ। ਅਸੀਂ ਤਾਂ ਜਾਣਦੇ ਸਾਂ ਕਿ ਮਾਲਕ ਇਸ ਵੇਲੇ ਪਿੰਡ ਗਿਆ ਹੈ। ਇੱਕ ਤੀਵੇ 'ਤੇ ਮੁੰਡੇ ਦਾ ਫੜ ਲੈਣਾ ਕੋਈ ਭਾਰੀ ਗੱਲ ਨਹੀਂ, ਇਸ ਲਈ ਅਵੇਸਲੇ ਆਏ ਸਾਂ, ਪਰ ਆਪਦੀ ਵੋਟੀ ਅਤੇ ਪੁੱਤਰ ਐਸੇ ਕਮਰ ਕੱਸੇ ਕਰਕੇ ਸਾਨੂੰ ਮਿਲੇ ਕਿ ਲੈਣੇ ਦੇ ਦੇਣੇ ਪੈ ਗਏ। ਮਰਨਾ ਅਤੇ ਜ਼ਖਮੀ ਹੋਣਾ ਤਾਂ ਖੈਰ ਸਿਪਾਹੀਆਂ ਲਈ ਕੋਈ ਮਾੜੀ ਗੱਲ ਨਹੀਂ, ਪਰ ਇੱਕ ਤ੍ਰੀਮਤ ਔਰ ਬਾਲਕ ਦੇ ਹੱਥੋਂ ਪੰਜ ਸਿਪਾਹੀਆਂ ਦਾ ਇਸ ਤਰ੍ਹਾਂ ਘਾਇਲ ਹੋ ਜਾਣਾ ਇੱਕ ਭਾਰੀ ਕਲੰਕ ਔਰ ਸ਼ਰਮ ਦੀ ਗੱਲ ਹੈ। ਹੁਣ ਜੀ ਵਿੱਚ ਨਿਸ਼ਚਾ ਹੋ ਗਿਆ ਹੈ ਕਿ ਅਸੀਂ ਚੰਦ ਦਿਨਾਂ ਦੇ ਪਰਾਉਣੇ ਹਾਂ। ਜਿਨ੍ਹਾਂ ਲੋਕਾਂ ਦੇ ਬੱਚੇ ਅਤੇ ਤ੍ਰੀਮਤਾਂ ਐਸੇ ਹੌਂਸਲੇ ਵਾਲੇ ਹੋਣ ਉਹ ਜ਼ਰੂਰ ਰਾਜ ਲੈ ਲੈਣਗੇ। ਮੈਂ ਤਾਂ ਕਦੇ ਸਿੱਖਾਂ ਨਾਲ ਟਾਕਰਾ ਨਹੀਂ ਕਰਾਂਗਾ, ਔਰ ਜੇ ਬਚ ਰਿਹਾ ਤਾਂ ਤੁਹਾਡੀ ਬਹਾਦਰੀ ਦੀ ਸਦਾ ਦਾਤ ਦਿਆਂਗਾ। ਸਿੰਘ ਜੀ, ਸ਼ਾਬਾਸ਼, ਆਪ ਦੇ ਉਹ ਸੂਈਆਂ ਕਿੱਥੇ ਹੈ? ਮੁਗਲ, ਉਹ ਤਾਂ ਤੁਹਾਡੇ ਬਹਾਦਰ ਪੁੱਤਰ ਦੀ ਪਹਿਲੀ ਗੋਲੀ ਸੁਣਦਾ ਹੀ ਨੱਠ ਗਿਆ ਸੀ। ਸਿੰਘ ਜੀ, ਤੁਸੀਂ ਇਹ ਤਾਂ ਦੱਸੋ ਕਿ ਇਸ ਸ਼ੀਰਖੋਰ ਬੱਚੇ ਨੂੰ ਤਲਵਾਰ ਦੇ ਪਲੱਥੇ ਔਰ ਬੰਦੂਕ ਦੀ ਨਿਸ਼ਾਨੇਬਾਜ਼ੀ ਕਦ ਸਿਖਾਈ ਸਜੇ? ਸਿੰਘ ਜੀ, ਸਿੰਘਾਂ ਦੀ ਗੁੜਤੀ ਹੀ ਸ਼ਸਤਰ ਵਿੱਦਿਆ ਹੈ, ਦਿਨ ਰਾਤ ਇਹੋ ਤਾਂ ਸਾਡਾ ਵਿਹਾਰ ਹੈ। ਫਿਰ ਸਿੰਘ ਜੀ ਨੇ ਵੋਟੀ ਪੁੱਤਰ ਦੇ ਘਾਵ ਡਿੱਠੇ ਜੋ ਐਵੇਂ ਚੋਬਾ ਮਾਤਰ ਸਨ, ਕੋਈ ਖਤਰੇ ਵਾਲਾ ਜ਼ਖਮ ਨਹੀਂ ਸੀ। ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ, ਕਦੀ ਮੁਰਦਿਆਂ ਵੱਲ, ਉਹਨਾਂ ਕਾਇਰਾਂ ਵੱਲ ਜੋ ਬੇਗੁਨਾਹਾਂ 'ਤੇ ਚੜ ਆਏ ਅਤੇ ਤ੍ਰੀਮਤਾਂ 'ਤੇ ਬੱਚੇ ਉੱਤੇ ਸ਼ਸਤਰ ਚੁੱਕ ਖਲੋਤੇ ਤੱਕਦੇ ਸਨ, ਕਦੀ ਪਿਆਰੀ ਵੋਟੀ ਅਤੇ ਪੁੱਤਰ ਵੱਲ ਤੱਕਦੇ ਔਰ ਦੋਹਾਂ ਨੂੰ ਗਲ ਨਾਲ ਲਾ ਲਾ ਕੇ ਕਹਿੰਦੇ ਸਨ, ਸ਼ਾਬਾਸ਼, ਖਾਲਸਾਈ ਤਲਵਾਰ ਦੇ ਜੋਹਰ ਖੂਬ ਦਿਖਾਏ, ਔਰ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਅੰਮ੍ਰਿਤ ਦਾ ਤੇਜ ਖੂਬ ਰੋਸ਼ਨ ਕੀਤਾ। ਨਿਸ਼ਚਾ ਹੋਵੇ ਤਾਂ ਐਸਾ। ਧੰਨ ਗੁਰੂ ਜੀ ਹਨ ਜੋ ਆਪ ਹੱਥ ਦੇ ਕੇ ਰੱਖਦੇ ਅਤੇ ਆਪਣੇ ਸੇਵਕ ਨੂੰ ਸੁਰਖਰੂ ਕਰਾਉਂਦੇ ਹਨ। ਸਿੰਘਣੀ ਅਤੇ ਭੁਜੰਗੀ ਨੂੰ ਉਹ ਮਲਮ ਜੋ ਖਾਲਸੇ ਵਿੱਚ ਜੀਵਨ ਬੂਟੀ ਕਰਕੇ ਸਦਾਉਂਦੀ ਸੀ, ਔਰ ਹਰ ਸਿੰਘ ਦੇ ਪਾਸ ਥੋੜ੍ਹੀ ਬਹੁਤ ਰਹਿੰਦੀ ਸੀ, ਲਾਈ ਗਈ। ਔਰ ਜਲ ਪਾਣੀ ਛੱਕ ਕੇ ਸਿੰਘ ਜੀ ਨੇ ਕਿਹਾ ਕਿ ਹੁਣ ਇੱਥੇ ਦਾ ਵਸੇਬਾ ਮਾੜਾ ਹੈ, ਅੱਜ ਤਾਂ ਬਚ ਰਹੇ ਪਰ ਕੱਲ੍ਹ ਨਹੀਂ ਬਚਾਂਗੇ, ਹੁਣ ਰਾਜਨੀਤੀ ਇੱਥੋਂ ਹਰਨ ਹੋਣਾ ਹੈ। ਪਿਤਾ ਜੀ ਚੱਲਾਂਗੇ ਕਿੱਧਰ? ਕਾਕਾ ਜੀ ਕਿਸੇ ਦਲ ਨਾਲ ਚੱਲ ਰਲਾਂਗੇ। ਪੁੱਤਰ ਵਾਹ ਵਾਹ, ਅਤੇ ਪਿਤਾ ਜੀ ਅੱਗੇ ਹੀ ਉਹਨਾਂ ਵਿੱਚ ਚੱਲ ਰਹਿੰਦੇ, ਮੈਂ ਬੰਦੂਕ ਚਲਾਉਣੀ ਤਾਂ ਚੰਗੀ ਸਿੱਖ ਲੈਂਦਾ। ਪਿਤਾ ਤੁਹਾਡੇ ਕਰਕੇ ਹੀ ਮੈਂ ਇਸ ਥਾਂ ਨੂੰ ਲੱਭਿਆ ਸੀ ਕਿ ਦਲਾਂ ਵਿੱਚ ਇਸਤਰੀਆਂ ਅਤੇ ਬਾਲਾਂ ਦਾ ਨਿਭਣਾ ਔਖਾ ਹੈ, ਐਵੇਂ ਕਿਤੇ ਪੰਥ ਦੀ ਸੇਵਾ ਕਰਦੇ ਕਰਦੇ ਫਸ ਜਾਣ ਕਰਕੇ ਪੰਥ ਨੂੰ ਉਲਟੀ ਖੇਚਲ ਨਾ ਪੈ ਜਾਵੇ। ਵੋਟੀ, ਕੀ ਇਸਤਰੀਆਂ ਦਾ ਪੰਥ ਵਿੱਚ ਨਿਰਵਾਹ ਨਹੀਂ ਹੁੰਦਾ? ਸਗੋਂ ਸੇਵਾ ਦਾ ਕੰਮ ਤਾਂ ਅਸੀਂ ਚੰਗਾ ਕਰ ਸਕਦੀਆਂ ਹਾਂ, ਹੁਣ ਜ਼ਰੂਰ ਚੱਲੋ। ਪਤੀ ਸਤ ਬਚਨ, ਪੰਥ ਦੇ ਜਥਿਆਂ ਵਿੱਚ ਕੋਈ ਕੋਈ ਸ਼ੇਰ ਦਿਲ ਤ੍ਰੀਮਤਾ ਸੇਵਾ ਕਰਦੀਆਂ ਹਨ, ਮੈਨੂੰ ਤੁਹਾਡੇ ਉੱਤੇ ਇੰਨੀ ਆਸ ਨਾ ਸੀ, ਪਰ ਅੱਜ ਨਿਸ਼ਚਾ ਹੋ ਗਿਆ ਹੈ ਕਿ ਤੁਸੀਂ ਦੁੱਖ ਸੁੱਖ ਚੱਲਦੇ ਗੁਜ਼ਰੋਗੇ, ਹੁਣ ਕੂਚ ਕਰਦੇ ਹਾਂ। ਦਿਓ ਆਥਣ ਲੱਗਾ ਹੈ, ਪਰ ਉਮੀਦ ਹੈ ਕਿ ਦੋ ਘੜੀ ਰਾਤ ਗਈ ਤੱਕ ਕਰੋੜਾ ਸਿੰਘ ਦੇ ਜਥੇ ਵਿੱਚ ਚੱਲ ਰਲਾਂਗੇ, ਜਿਨ੍ਹਾਂ ਦੇ ਦਲ ਦੇ ਸੂਰਮਿਆਂ ਦਾ ਇੱਕ ਟੋਲਾ ਇੱਥੋਂ ਚਾਰ ਕੋਕੋ ਪਰ ਉਤਰਿਆ ਪਿਆ ਹੈ। ਇਹ ਸਲਾਹ ਗੁੰਦ ਕੇ ਤੁਰ ਪਏ। ਤੁਰਕ ਜ਼ਖਮੀ ਬੇਸੁੱਧ ਪਿਆ ਸੀ। ਆਪ ਜੰਗਲ ਵਿੱਚ ਚਾਰ ਚੁਫੇਰੇ ਨਜ਼ਰ ਮਾਰ ਕੇ ਬੇਖਟਕੇ ਹੋ ਕੇ ਦੱਖਣ ਪੂਰਬ ਰੁੱਖ ਨੂੰ ਹੋ ਟੁਰੇ। ਸ਼ਸਤਰ ਔਰ ਕੁਝ ਕੁ ਜ਼ਰੂਰੀ ਲੱਟਾ ਪੱਟਾ ਨਾਲ ਚੁੱਕ ਲਿਆ। ਕੁਸਮੁਸੇ ਵੇਲੇ ਬੰਨ ਤੋਂ ਪਾਰ ਹੋਏ। ਇੱਥੇ ਇੱਕ ਮਾਤਬਰ ਆਦਮੀ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਖਾਲਸੇ ਦਾ ਦਲ ਅਜੇ ਚਾਰ ਕੋ ਪਰੇ ਹੈ। ਹੁਣ ਸੋਚ ਇਹ ਪਈ ਕਿ ਚਾਰ ਕੋ ਦਾ ਪੈਂਡਾ ਇਸ ਹਨੇਰੇ ਵਿੱਚ ਕਿਕੁਰ ਕੱਟਿਆ ਜਾਵੇ। ਤੀਮੀ ਅਤੇ ਬੱਚਾ ਉਹ ਵੀ ਕੁਝ ਕੁ ਜ਼ਖਮੀ ਅਤੇ ਥੱਕੇ ਹੋਏ, ਔਰ ਕਦੇ ਨਾ ਭੋਗੇ ਹੋਏ ਸਦਮੇ ਦੇ ਵਿੱਚ ਦੀ ਲੰਘੇ ਹੋਏ। ਸਿੰਘ ਜੀ ਸੋਚ ਦੀ ਬਾਵਲੀ ਵਿੱਚ ਸਹਿਜੇ ਸਹਿਜੇ ਉਤਰਦੇ ਉਤਰਦੇ ਚਿੰਤਾ ਦੇ ਜਲ ਵਿੱਚ ਡੁੱਬ ਗਏ। ਇਹ ਨਿਰਣੇ ਕਰਨਾ ਕਿ ਰਾਤ ਕਿੱਥੇ ਕੱਟੀਏ ਤਾਂ ਕਿਤੇ ਰਿਹਾ। ਸਿੰਘ ਜੀ ਨੂੰ ਇਹ ਵੀ ਭੁੱਲ ਗਿਆ ਕਿ ਮੈਂ ਸੋਚਣ ਕੀ ਲੱਗਾ ਸਾਂ। ਜੇਕਰ ਕਿਸੇ ਪੋਥੀ ਨੂੰ ਪੜਦਿਆਂ ਨੇੜੇ ਕਰਦਿਆਂ ਕਰਦਿਆਂ ਅੱਖਾਂ ਦੇ ਨਾਲ ਹੀ ਲਾ ਦੇਈਏ ਤਾਂ ਉੱਕਾ ਕੁਝ ਨਹੀਂ ਦਿਸਦਾ, ਜਿਵੇਂ ਅੱਤ ਤਿੱਖਾ ਭੋਂਦਾ ਲਾਟੂ ਖਲੋਤਾ ਹੋਇਆ ਦਿਸਦਾ ਹੈ, ਜਿਵੇਂ ਧਰਤੀ ਦੀ ਡਾਢੀ ਤਿੱਖੀ ਚਾਲ ਅੱਖਾਂ ਨੂੰ ਨਹੀਂ ਦਿਸਦੀ ਅਤੇ ਖਲੋਤੀ ਪਾਸਦੀ ਹੈ। ਕੁਝ ਚਿਰ ਸਿੰਘ ਜੀ ਦੀ ਸੋਚ ਇਸ ਪ੍ਰਕਾਰ ਦੀ ਸੁੰਨ ਦਸ਼ਾ ਵਿੱਚ ਪਹੁੰਚੀ ਹੋਈ ਇਉਂ ਫਿਰ ਆਪਣੇ ਆਪ ਵਿੱਚ ਆਈ। ਜੇਕਰ ਪਾਣੀ ਵਿੱਚ ਡਿੱਗਾ ਪੁਰਖ ਪਹਿਲੇ ਤਾਂ ਥੱਲੇ ਨੂੰ ਜਾਂਦਾ ਹੈ, ਪਰ ਪਾਣੀ ਦਾ ਸੁਭਾਅ ਫਿਰ ਉਸਨੂੰ ਉੱਤੇ ਲਿਆਉਂਦਾ ਹੈ, ਫਿਰ ਥੱਲੇ ਜਾਂਦਾ ਹੈ ਅਤੇ ਫਿਰ ਉੱਪਰ ਆਉਂਦਾ ਹੈ। ਇੱਕੁਰ ਦੀ ਹਿਚਪਿਚ ਵਿੱਚੋਂ ਤਾਰੂ ਤਾਂ ਤਰ ਨਿਕਲਦਾ ਹੈ, ਪਰ ਅਣਜਾਣ 10-12 ਗੋਤੇ ਖਾ ਕੇ ਜਲ ਵਿੱਚ ਸਮਾਦ ਬਣਾ ਲੈਂਦਾ ਹੈ। ਸੋ ਸਿੰਘ ਜੀ ਮਨ ਦੀ ਪਾਣੀ ਵਰਗੀ ਤੈਰਾਉਣ ਵਾਲੀ ਸ਼ਕਤੀ ਕਰਕੇ ਫਿਰ ਹੋਸ਼ ਵਿੱਚ ਆਏ। ਇਹ ਉਹ ਸ਼ਕਤੀ ਹੈ ਜੋ ਯੋਗੀਆਂ ਦੀ ਸਮਾਧੀ ਨਹੀਂ ਲੱਗਣ ਦਿੰਦੀ ਔਰ ਧਿਆਨੀਆਂ ਦਾ ਧਿਆਨ ਨਹੀਂ ਟਿਕਣ ਦਿੰਦੀ, ਪਰ ਇਸ ਵੇਲੇ ਤਾਂ ਸਿੰਘ ਜੀ ਨੂੰ ਇਹ ਸ਼ਕਤੀ ਐਸੀ ਗੁਣਦਾਇਕ ਹੋ ਗਈ ਜਿਕੁਰ ਸਿਆਲ ਦਾ ਮੀਂਹ ਖਲਕਤ ਨੂੰ ਪਾਲੇ ਦਾ ਦੁੱਖ ਦਿੰਦਾ ਹੈ, ਪਰ ਖੇਤੀ ਲਈ ਗੁਣਕਾਰ ਆਉਂਦਾ ਹੈ। ਹੁਣ ਸਿੰਘ ਜੀ ਹੋਸ਼ ਵਿੱਚ ਆਏ, ਚਾਰ ਚੁਫੇਰੇ ਨਜ਼ਰ ਦੇ ਦੂਧ ਦੁਣਾਉਣ ਲੱਗੇ। ਇੱਕ ਪਾਸੇ ਕੰਝੀ ਰੁੱਖਾਂ ਦੇ ਲਾਂਬੇ ਜਿਹੇ ਦਿਸੀ, ਆਪ ਦੇ ਪੈਰ ਉਸ ਰੁੱਖ ਟੱਬਰ ਸਮੇਤ ਚਲੇ ਗਏ। ਜਾ ਕੇ ਕੀ ਡਿੱਠਾ ਕਿ ਕੋਈ ਪੁਰਾਣਾ ਢੱਠਾ ਹੋਇਆ ਮਕਾਨ ਹੈ, ਔਰ ਇੱਕ ਰਾਤ ਕੱਟਣ ਲਈ ਸਿਰ ਲੁਕਾਉਣ ਦੀ ਜਗ੍ਹਾ ਬਥੇਰੀ ਹੈ। ਇੱਕ ਉਚੇਰੀ ਥਾਂ 'ਤੇ ਖੜੋ ਕੇ ਚਾਰ ਚੁਫੇਰੇ ਨਜ਼ਰ ਦੌੜਾਈ, ਤਸੱਲੀ ਕਰਕੇ ਆਪ ਨੇ ਉਤਾਰਾ ਕਰ ਦਿੱਤਾ। ਜਿਵੇਂ ਸੂਰਜ ਦੇ ਸਿਰ ਲੁਕਾਉਂਦੇ ਹੀ ਰਾਤ ਆ ਪਹੁੰਚਦੀ ਹੈ, ਤਿਵੇਂ ਸਿੰਘ ਜੀ ਦੇ ਓਲੇ ਹੁੰਦੇ ਹੀ ਪਿੱਛੇ ਉਹਨਾਂ ਦੇ ਸ੍ਰੀ ਪੁਰੋਹਿਤ ਜੀ ਮਹਾਰਾਜ ਕਿਸੇ ਰੁੱਖ ਹੇਠੋਂ ਇੱਕੁਰ ਨਿਕਲ ਪਏ, ਜਿਕੁਰ ਪੱਤਿਆਂ ਦੇ ਢੇਰ ਹੇਠੋਂ ਫਨੀਅਰ ਨਿਕਲ ਆਏ। ਸੁੱਕੀ ਹੋਈ ਗੋਗੜਪੁਰ ਹੱਥ ਫੇਰ ਕੇ ਕਹਿਣ ਲੱਗੇ, ਵਾਹ ਬਈ ਉਸਤਾਦ, ਮੈਂ ਤਾਂ ਸੂਰਜ ਨੂੰ ਬੁਤਕੇ ਵਿੱਚ ਨੱਪ ਲਿਆ। ਇਹ ਚਾਲਾਕ ਸਿੱਖ ਕਿੱਡੇ ਪੇਚ ਨਾਲ ਜਿੰਦ ਬਚਾਉਂਦਾ ਹੈ, ਪਰ ਮੈਂ ਵੀ ਕਿਹਾ ਕੋ ਪਿੱਛਾ ਕੀਤਾ ਹੈ। ਘੋੜਾ ਕਿੱਡਾ ਸਰਪਟ ਦੌੜੇ, ਮੱਖੀ ਪਿੱਛੇ ਹਟ ਨਹੀਂ ਸਕਦੀ, ਭਾਵੇਂ ਸ਼ੇਰ ਕਿੱਡਾ ਭੂਏ ਹੋਵੇ, ਮੱਛਰ ਖੇੜਾ ਨਹੀਂ ਛੱਡਦਾ। ਹੁਣ ਹੇ ਪੰਡਿਤ ਜੀ ਮਹਾਰਾਜ, ਰਿਖੀ ਰਾਜ ਜੀ, ਕੋਈ ਢੰਗ ਐਸਾ ਕਰੋ ਕਿ ਸਭ ਕੁਝੇ ਵਿੱਚ ਪਿਆ ਹੀ ਮਾਰਿਆ ਜਾਵੇ। ਜੇ ਇਹ ਜਿਉਂਦਾ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤੀ ਨਹੀਂ ਹੋਵੇਗੀ। ਧਨ ਦੀ ਮੌਜ ਲੁੱਟਣੀ ਐਸੀ ਕਿਰਕਿਰੀ ਹੋ ਜਾਏਗੀ ਜੇਕਰ ਖੀਰ ਖਾਂਦਿਆਂ ਵਿੱਚ ਵਾਲ ਆ ਜਾਵੇ ਜਾਂ ਲੱਡੂ ਖਾਂਦਿਆਂ ਕਿਰਕ ਆ ਜਾਵੇ। ਅੱਛਾ, ਹੁਣ ਪਿੱਛੇ ਮੁੜੀਏ, ਪੱਕੀਆਂ ਨਿਸ਼ਾਨੀਆਂ ਰੱਖ ਲਈਏ, ਮਤਾ ਫਿਰ ਕੁਪੱਤੇ ਅਹਿਦਿਆਂ ਤੋਂ ਦੁੱਖ ਮਿਲੇ। ਚੱਲ ਮਨਾ ਚੱਲੀਏ, ਲੱਤਾਂ ਪਤਲੀਆਂ ਹਨ, ਛੇਤੀ ਕਿਕੁਰ ਪੁੱਜੀਏ, ਹੌਂਸਲਾ ਕਰ ਹੇ ਮਨ। ਦੇਖ ਸਹੇ ਦੀਆਂ ਲੱਤਾਂ ਪਤਲੀਆਂ, ਬਾਰਾਂ ਸਿੰਘੇ ਦੀਆਂ ਲੱਤਾਂ ਪਤਲੀਆਂ ਕਿਹੇ ਭੱਜਦੇ ਹਨ। ਪਰ ਨਹੀਂ, ਪੱਟਾਂ 'ਤੇ ਹੱਥ ਮਾਰ ਕੇ ਮੈਂ ਤਾਂ ਅਲੰਕਾਰ ਰਚਨਾ ਵੀ ਭੁੱਲ ਗਿਆ। ਮੈਂ ਆਪਣੀਆਂ ਲੱਤਾਂ ਨੂੰ ਸ਼ਿਕਾਰਾਂ ਨਾਲ ਉਪਮਾ ਦਿੱਤੀ ਹੈ। ਮੈਂ ਕੋਈ ਸ਼ਿਕਾਰ ਹਾਂ? ਮੈਂ ਤਾਂ ਸ਼ਿਕਾਰੀ ਹਾਂ। ਅੱਛਾ, ਹੁਣ ਸ਼ਿਕਾਰੀ ਬਣੀਏ। ਪੜ੍ਹਿਆ ਤਾਂ ਸੀ ਕਿ ਅਹਿੰਸਾ ਹੈ ਪਰਮੋ ਧਰਮਾ, ਅਤੇ ਮੈਂ ਬਣ ਗਿਆ ਸ਼ਿਕਾਰੀ। ਪਰ ਕੀ ਡਰ ਹੈ, ਜੇ ਸ਼ਿਕਾਰੀ ਨਾ ਆਉਂਦੇ ਤਾਂ ਮਹਾਤਮਾ ਦੇ ਬੈਠਣ ਵਾਸਤੇ ਮਿਰਗਛਾਲਾ ਕਿੱਥੋਂ ਆਉਂਦੀਆਂ, ਕਸਤੂਰੀ ਕਿੱਥੋਂ ਬਣਦੀ? ਇਹ ਪਰਉਪਕਾਰ ਹੈ। ਇਹ ਮਨ ਸਹੁਰਾ ਬਹੁਤ ਖੋਟਾ ਹੈ, ਕਹਿੰਦਾ ਹੈ ਤੂੰ ਮਾੜਾ ਕਰਨ ਲੱਗਾ ਹੈ। ਮਨਾ ਤਕੜਾ ਹੋ, ਤੈਨੂੰ ਕਿੰਨੀ ਰਾਜਨੀਤੀ ਪੜ੍ਹਾਈ, ਪਰ ਤੂੰ ਕੋਈ ਕੋਈ ਆਵਾਜ਼ ਅੰਦਰੋਂ ਕੱਢੀ ਮਾਰਦਾ ਹੈ। ਹੇ ਮੇਰੇ ਹੰਭਲੇ, ਉੱਦਮ ਕਰ, ਔਰ ਇਸ ਘੋਰ ਦੇ ਵੈਰੀ ਆਪਣੇ ਮਨ ਨੂੰ ਨੱਪ ਲੈ। ਦੇਖ, ਇਹ ਰਾਜਨੀਤੀ ਅਤੇ ਸੁਰਬੀਰਤਾ ਦੇ ਉਲਟ ਚੱਲਦਾ ਹੈ। ਉੱਠ, ਤਕੜਾ ਹੋ, ਉੱਠ, ਹੌਂਸਲੇ ਉੱਠ। ਦੇਖ, ਮੇਰਾ ਆਪਣਾ ਹੀ ਮਨ ਮੇਰਾ ਪ੍ਰਣ ਛਡਾਉਂਦਾ ਹੈ। ਹਾਹਾ ਆਹਾ, ਵਾਹ ਵਾਹ, ਮਨ ਵੀ ਮਨ ਪਿਆ। ਹੁਣ ਮੌਜ ਹੋਈ, ਜਿਸ ਕਰ ਏਕਾ ਨਹੀਂ ਉਸਦਾ ਸਤਿਆਨਾਸ ਹੋ ਜਾਂਦਾ ਹੈ। ਹੰਭਲੇ ਬਈ ਹੰਭਲੇ, ਚੱਲ ਛੂਟ ਕਰ, ਚਲੋ ਮੇਰੀਓ ਟੰਗੋ ਟੁਰੋ। ਮਨਾ, ਦੇਖ ਪਰਸਰਾਮ ਬ੍ਰਾਹਮਣ ਸੀ ਪਰ ਕੈਸਾ ਸੂਰਬੀਰ ਹੋਇਆ, ਤੂੰ ਵੀ ਬ੍ਰਾਹਮਣ ਹੈ, ਤਕੜਾ ਹੋ। ਇਹ ਸੋਚ ਕਰਦਿਆਂ ਅੰਤੇ ਕਰਨ ਤੋਂ ਫਿਰ ਕੁਛ ਸੋਚ ਫੁਰੀ ਕਿ ਮੈਂ ਕੀ ਪਿਆ ਕਰਦਾ ਹਾਂ। ਫਿਰ ਉਸ ਆਵਾਜ਼ ਨੂੰ ਠੰਡਿਆ ਕਰਨ ਲਈ ਆਪ ਮਨ ਨੂੰ ਕਹਿਣ ਲੱਗੇ, ਮੈਂ ਸਰਵਣ ਪੁੱਤਰ ਹਾਂ, ਮੇਰਾ ਪਿਤਾਮਾ ਪਰਸਰਾਮ ਮੈਨੂੰ ਬਚਾਵੇਗਾ। ਪਿਤਰੀ ਭਗਤਾਂ ਦੀ ਵੀ ਬੜੀ ਉੱਤਮ ਗਤੀ ਆਉਂਦੀ ਹੈ, ਫਿਰ ਕੀ ਅੱਗੇ ਦਾ ਡਰ ਹੈ। ਹੁਣ ਬਈ ਧਾਈ ਕਰੀਏ, ਰਾਤ ਬਹੁਤ ਬੀਤ ਗਈ ਤਾਂ ਕਲੇਸ਼ ਹੋਵੇਗਾ, ਅਤੇ ਦਿਨ ਚੜ੍ਹਦੇ ਸਾਰ ਹੀ ਮੈਨੂੰ ਆਸ ਹੈ ਕਿ ਇਹ ਤਿੰਨੇ ਸਿੱਖ ਤਾਰਿਆਂ ਵਾਂਗੂ ਲੋਪ ਹੋ ਜਾਣਗੇ। ਇਸ ਤਰ੍ਹਾਂ ਦੇ ਮਨੋਵਾਦ ਕਰਦਿਆਂ ਆਪ ਜੀ ਦਾ ਮਨ ਕਦੇ ਹੌਂਸਲੇ ਵਿੱਚ ਅਤੇ ਕਦੇ ਸੋਚਾਂ ਵਿੱਚ ਹੀ ਰਿਹਾ। ਐਸੇ ਮਨੁੱਖਾਂ ਨੂੰ ਡਰ ਪੈਦਾਇਕ ਸਮਿਆਂ ਦੇ ਵਿੱਚ ਦੀ ਲੈ ਨਿਕਲਦਾ ਹੈ। ਕਰੋੜ ਹੌਂਸਲਾ ਕਰਦੇ ਪਰ ਆਪ ਜੀ ਕਦੇ ਉਸ ਡਰਾਉਣੇ ਬਨ ਨੂੰ ਨਾ ਝਾਕ ਸਕਦੇ। ਪਰ ਦੂਰ ਤੋਂ ਆਦਮੀਆਂ ਦੇ ਗੱਲ ਕਰਨ ਦੀ ਆਵਾਜ਼ ਕਰਨੀ ਪਈ, ਔਰ ਘੋੜਿਆਂ ਦੀਆਂ ਟਾਪਾਂ ਸੁਣ ਕੇ ਆਪ ਡਰੇ ਕਿ ਮਤਾ ਕੋਈ ਸਿੱਖ ਆਉਂਦੇ ਹੋਣ। ਇਸ ਡਰ ਹੇਠਾਂ ਆਪ ਬੇਵੱਸੇ ਹੋ ਨੜ੍ਹ ਤੁਰੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।